1134 ਅੰਗ ਤੇ ਤੀਸਰੇ ਪਾਤਸ਼ਾਹ ਮਹਾਰਾਜ ਦੇ ਪਾਵਨ 21 ਸ਼ਬਦ ਜੋ ਬਖਸ਼ਿਸ਼ ਹੋਏ ਹਨ, ਜੋ ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਜਿਸ ਪ੍ਰਕਾਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਪਾਂ ਨੂੰ, ਸੋ ਇਸ ਤਰ੍ਹਾਂ ਕੁੱਲ ਇਹਨਾਂ ਸ਼ਬਦਾਂ ਦੀ ਜੋ ਗਿਣਤੀ ਹੈ 11 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਆਏ ਹਨ। ਸੋ 5 ਪੌੜੀਆਂ ਦਾ ਸ਼ਬਦ ਸੀ ਪਿਛਲਾ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਜਿਸ ਪ੍ਰਕਾਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਤ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤਨਾ ਪਾਰਾ ਵਾਰਿਆ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਪਾਵਨ ਜੋ ਬਖਸ਼ਿਸ਼ ਕੀਤੀ ਹੈ 4 ਅਨੁਸਾਰ 8 ਸ਼ਬਦ ਸਤਿਗੁਰੂ ਨਾਨਕ ਦੇਵ ਜੀ ਦੇ ਆਏ ਹਨ, ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ ਕੁੱਲ। ਸੋ ਬਾਕੀ ਸਾਰੇ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਹਨ। ਆਓ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਰਾਗ ਭੈਰੋਂ ਮਹੱਲਾ ਚੌਥਾ ਚੌਪਦੇ ਘਰ ਪਹਿਲਾ। ਭੈਰੋਂ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਦਾ ਪਾਵਨ ਪਵਿੱਤਰ ਸ਼ਬਦ 4 ਪੌੜੀਆਂ ਵਾਲਾ ਪਹਿਲੇ ਘਰ ਸੁਰਤਾਰ ਚਕਾਉਣ ਦਾ ਹੁਕਮ ਹੈ। ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ। ਸੋ ਬੀਜ ਜਿਵੇਂ ਹੁੰਦਾ ਅਭਿਆਕ੍ਰਿਤ ਕਹਿੰਦੇ ਨੇ ਇਹਨੂੰ। ਪਹਿਲੀ ਸੀੜੀ ਜਿਹੜੀਆਂ ਸੀਗੀਆਂ ਅੰਮ੍ਰਿਤ ਬਾਣੀ ਵਿੱਚ ਜਿਹੜੀ ਕਥਾ ਆਈ ਸੀ ਆਤਮ ਗਿਆਨ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਹਿਲੀ ਜਪਜੀ ਸਾਹਿਬ ਦੀ ਕਥਾ ਵਿੱਚ ਵਿਸਥਾਰਪੂਰਵਕ ਹਨ। ਜਿਨ੍ਹਾਂ ਨੇ ਜਪਜੀ ਸਾਹਿਬ ਦੀ ਪਹਿਲੀ ਕਥਾ ਨਹੀਂ ਸੁਣੀ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ। ਜਿੱਥੇ ਕੇਵਲ ਇੱਕ ਓਅੰਕਾਰ ਦੀ ਕਥਾ ਹੀ 5 ਦਿਨ 'ਚ ਸੰਪੂਰਨ ਹੋਈ ਹੈ, 10 ਕੁ ਦਿਨ ਦੇ ਕਰੀਬ ਲੱਗੇ ਸੀ ਮੂਲ ਮੰਤਰ 'ਤੇ, ਉਹ ਬਹੁਤ ਸੁਣਨਾ ਜ਼ਰੂਰੀ ਹੈ। ਫਿਰ ਆਤਮ ਗਿਆਨ ਦੀਆਂ ਚੀਜ਼ਾਂ ਅਭਿਆਕ੍ਰਿਤ ਆਦਿਕ ਬੀਜ ਮੰਤਰ ਜਦੋਂ ਕਹਿੰਦੇ ਹਾਂ ਫਿਰ ਸਮਝ ਨਹੀਂ ਲੱਗਦੀ ਕਿ ਹੁੰਦਾ ਕੀ ਹੈ। ਜਿਵੇਂ ਬੀਜ ਬੀਜੀ ਦਾ ਉਹਦੇ ਤੋਂ ਪਹਿਲਾਂ ਅੰਕੁਰ ਫੁੱਟਦਾ ਬਾਹਰ, ਫਿਰ ਬੂਟਾ ਬਣਦਾ, ਤਣਾ ਬਣਦਾ, ਉੱਤੇ ਛਿਲਕਾ ਹੁੰਦਾ, ਟਾਹਣੀਆਂ ਬਣਦੀਆਂ ਨੇ, ਪੱਤੇ ਲੱਗਦੇ ਨੇ, ਸੋ ਉਹਨਾਂ ਦੇ ਉੱਤੇ ਫਿਰ ਹੌਲੀ ਹੌਲੀ ਫੁੱਲ ਆਉਂਦਾ, ਫਿਰ ਫਲ ਲੱਗਦਾ, ਫਲ ਦੇ ਵਿੱਚੋਂ ਉਹੀ ਬੀਜ ਨਿਕਲ ਆਉਂਦਾ ਜਿਹੜਾ ਧਰਤੀ 'ਚ ਬੀਜਿਆ ਸੀ। ਕੱਟ ਕੇ ਦੇਖੋ ਉਹੀ ਬੀਜ ਇੱਕ ਤੋਂ ਕਈ ਬੀਜ ਬਣ ਗਏ, ਕਈ ਫਲ, ਕਈ ਫੁੱਲ, ਕਈ ਪੱਤੇ, ਟਾਹਣੀਆਂ, 6 ਚੀਜ਼ਾਂ ਹੁੰਦੀਆਂ ਕੋਲੇ, ਇਹਨੂੰ ਅਭਿਆਕ੍ਰਿਤ ਕਹਿੰਦੇ ਨੇ। ਸੋ ਇਸ ਤਰ੍ਹਾਂ ਫਲ ਪੱਕ ਕੇ ਅਤੇ ਇੱਕ ਅਹੰਕਾਰ, ਦੁਨੀਆ ਭਾਵੇਂ ਕਿੰਨੀ ਹੋਵੇ ਤਾਰੇ ਭਾਵੇਂ ਗਿਣੇ ਨਹੀਂ ਜਾਂਦੇ, 84 ਲੱਖ ਗੁੰਜੂਨ ਗਿਣੀ ਨਹੀਂ ਜਾਂਦੀ, ਬ੍ਰਹਿਮੰਡ ਗਿਣੇ ਨਹੀਂ ਜਾਂਦੇ, ਪਰ ਜੇ ਵਿਚਾਰ ਸਾਹਿਤ ਦੇਖੀਏ ਤਾਂ ਹਰੇਕ ਦੇ ਵਿੱਚ ਬੀਜ ਵਾਂਗੂ ਓਅੰਕਾਰ ਵਿਆਪਕ ਹੈ। ਪਰਮਾਤਮਾ ਹੀ ਹੈ ਸਾਰਿਆਂ ਅੰਦਰ, ਜਿਵੇਂ ਬੀਜ ਬੀਜਿਆ ਉਹਦੇ ਵਿੱਚ ਫਿਰ ਅੱਗੇ ਸਾਰਿਆਂ 'ਚ ਬੀਜ ਹੀ ਨਿਕਲਿਆ। ਇਸੇ ਤਰ੍ਹਾਂ ਬ੍ਰਹਮ ਜੋ ਹੈ ਉਹ ਸਾਰਿਆਂ ਦੇ ਅੰਦਰ ਹੈ, ਉਹ ਓਅੰਕਾਰ ਬੀਜ ਮੰਤਰ ਹੈ, ਇੱਕ ਕੇਵਲ ਇੱਕੋ ਇੱਕ ਹੈ, ਉਹਦੀ ਗਿਣਤੀ ਦੱਸੀ ਹੈ, ਗਿਣਤੀਆਂ ਤੋਂ ਬਾਹਰ ਹੈ। ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਿੱਖੀ ਦੇ ਥੰਮ, ਆਪ ਸਿੱਖੀ ਕਮਾਉਣੀ, ਸੇਵਾ ਕਰਨੀ, ਫਿਰ ਆਪਣੇ ਆਪ ਨੂੰ ਇਹ ਨਹੀਂ ਕਦੇ ਕਹਿਣਾ ਕਿ ਮੈਂ ਗੁਰੂ ਹਾਂ, ਇਹੀ ਕਿਹਾ ਅਸੀਂ ਤਾਂ ਸਿੱਖ ਹਾਂ ਭਾਈ, ਔਰ ਆਪਾਂ ਨੂੰ ਗੁਰਸਿੱਖ ਮਿੱਤਰ ਜਾਣ ਕੇ ਉਪਦੇਸ਼ ਕਰਦੇ ਹਮੇਸ਼ਾ। ਸੋ ਬੇਨਤੀਆਂ ਇਹਦੇ ਵਿੱਚ ਸ਼ਬਦ ਵਿੱਚ ਦੱਸਦੇ ਹਨ ਆਪਾਂ ਨੂੰ ਕਰਨੀਆਂ। ਹਰ ਜਨ ਸੰਤ ਕਰ ਕਿਰਪਾ ਪਾਗ ਲਾਇਣ, ਸੰਤ ਜਨ ਕਿਰਪਾ ਦ੍ਰਿਸ਼ਟੀ ਕਰਕੇ ਹਰੀ ਦੇ ਜੋ ਪਾਗ ਹਨ ਚਰਨਾਂ ਨਾਲ ਲਗਾ ਦਿੰਦੇ ਨੇ, ਜਿਹੜੇ ਹਰੀ ਦੇ ਸੰਤ ਹੋਣ। ਮਹਾਰਾਜ ਕਹਿੰਦੇ ਭਾਈ ਕਿਰਪਾ ਕਰਨ ਵਾਲੇ ਜੋ ਹਰੀ ਦੇ ਸੰਤ ਹਨ ਉਹਨਾਂ ਦੀ ਚਰਨੀ ਤੂੰ ਆਪਣੇ ਆਪ ਨੂੰ ਲਗਾਉਣਾ ਕਰ। ਹਰ ਜਨ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਉੱਥੇ ਸਤਿਗੁਰ ਲਈ ਨਹੀਂ ਵਰਤੇ ਅੱਖਰ, ਉਹ ਸਾਰੇ ਸੰਤ ਅੱਖਰ ਸਤਿਗੁਰੂ ਲਈ ਨਹੀਂ ਹਨ। ਸੋ ਇਸ ਪ੍ਰਕਾਰ ਬਹੁਤ ਸਾਰਾ ਧਿਆਨ ਨਾਲ ਅਰਥ ਕਰਨ ਦੀ ਲੋੜ ਹੁੰਦੀ ਹੈ। 1134 ਅੰਗ ਤੇ ਅੱਗੇ ਬਖਸ਼ਿਸ਼ ਕਰਦੇ ਹਨ। ਜਿਸ ਪ੍ਰਕਾਰ ਗੁਰ ਸਬਦੀ ਹਰ ਭਜ ਸੁਰਤ ਸਮਾਇਣ, ਵਿਸ਼ਰਾਮ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਜਦੋਂ ਪੰਗਤੀ ਨੂੰ ਬੜੇ ਧਿਆਨ ਨਾਲ ਪੜ੍ਹੀਏ। ਜੱਜੇ ਨੂੰ ਔਂਕੜ ਵੀ ਹੈ ਭਜਦੇ, ਪਰ ਇੱਥੇ ਆਪਣੇ ਆਪ ਹੀ ਅਗਲੀ ਪੰਗਤੀ ਸਿੱਧ ਕਰ ਦਿੰਦੀ ਹੈ ਸੁਰਤ ਸਮਾਇਣ। ਮਹਾਰਾਜ ਫਰਮਾਉਂਦੇ ਹਨ ਗੁਰਸ਼ਬਦੀਆਂ ਦੁਆਰਾ ਹਰੀ ਦਾ ਸਿਮਨ ਕਰ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲਿਆ ਫਿਰ ਉਹ ਉਪਦੇਸ਼ ਉੱਤੇ ਚੱਲੇ ਹਨ ਤਾਂ ਤੇਰੀ ਜਿਹੜੀ ਸੁਰਤ ਹੈ, ਗਿਆਤ ਹੈ, ਉਹ ਪਰਮੇਸ਼ਰ ਵਿੱਚ ਸਮਾਵੇਗੀ। ਗੁਰਸ਼ਬਦ ਦੁਆਰਾ ਸੁਰਤ ਸਮਾਇਣ ਬਿਰਤੀ ਲਗਾ ਕੇ ਹਰੀ ਨੂੰ ਯਾਦ ਕਰ। ਮੇਰੇ ਮਨ ਹਰ ਭਜ ਨਾਮ ਨਾਰਾਇਣ, ਇਹ ਮੇਰੇ ਮਨਾਂ ਤੂੰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਨਾਰਾਇਣ ਜੋ ਪਰਮੇਸ਼ਰ ਆ ਉਹਦੇ ਨਾਮ ਦਾ ਸਿਮਰਨ ਕਰ ਭਾਈ। ਇਹ ਮੇਰੇ ਪਿਆਰੇ, ਹੇ ਜੀਵ, ਹੇ ਗੁਰਸਿੱਖ, ਆਪਣੇ ਆਪ ਨੂੰ ਆਪਣੇ ਮਨ ਨੂੰ ਕਹਿ ਕੇ ਉੱਤਮ ਵਕਤਾ ਹੁੰਦਿਆਂ ਹੋਇਆਂ ਸਾਨੂੰ ਦਸਾਉਂਦੇ ਨੇ ਕਿ ਤੁਸੀਂ ਆਪੋ ਆਪਣੇ ਮਨ ਨੂੰ ਸਮਝਾਓ, ਹਰ ਹਰ ਨਾਮ ਨੂੰ ਅਤੇ ਨਾਰਾਇਣ ਨਾਰਾਇਣ ਨਾਮ ਨੂੰ ਸਿਮਰਨਾ ਕਰ, ਫਲ ਕੀ ਮਿਲੇਗਾ। ਹਰ ਹਰ ਕਿਰਪਾ ਕਰੇ ਸੁਖਦਾਤਾ, ਗੁਰਮੁਖ ਭਵ ਜਲ ਹਰ ਨਾਮ ਤਰਾਇਣ ਰਹਾਉ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਜੇ ਗੁਰਾਂ ਦੁਆਰਾ ਤੂੰ ਹਰੀ ਨਾਮ ਦਾ ਸਿਮਰਨ ਕਰੇਗਾ ਤਾਂ ਸੁਖਾਂ ਦੇ ਦੇਣ ਵਾਲਾ ਹਰ ਹਰ ਕਿਰਪਾ ਕਰਕੇ ਭਾਈ ਜੀਵ ਤੈਨੂੰ ਸੰਸਾਰ ਸਮੁੰਦਰ ਤੋਂ ਤਾਰ ਦੇਵੇਗਾ, ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਜੀ, ਸੰਗਤ ਸਾਧ ਮੇਲ ਹਰ ਗਾਇਣ, ਗੁਰਮਤੀ ਲੇ ਰਾਮ ਰਸਾਇਣ। ਸੰਤਾਂ ਦੀ ਸੰਗਤ ਵਿੱਚ ਆਪਣੇ ਮਨ ਨੂੰ ਮੇਲ ਕੇ ਤੂੰ ਹਰੀ ਗੁਣਾਂ ਨੂੰ ਗਾਉਣਾ ਕਰ। ਸੰਤਾਂ ਦੀ ਸੰਗਤ 'ਚ ਮੇਲਣ 'ਤੇ ਜ਼ੋਰ ਦਿੰਦੇ ਨੇ। ਲੋਕ ਸੰਤਾਂ ਦੀ ਬਹੁਤ ਨਿੰਦਾ ਕਰਦੇ ਨੇ। ਪਹਿਲਾਂ ਆਪਾਂ ਜੇ ਉਹਨਾਂ ਲੋਕਾਂ ਨੂੰ ਪੁੱਛੀਏ ਵੀ ਤੁਹਾਡੇ ਨਾਲ ਬਹਿ ਕੇ ਜੇ ਅਸੀਂ ਸਿਮਰਨ ਕਰ ਲਈ ਤੁਸੀਂ ਕਰੋਗੇ, ਉਹ ਤਾਂ ਕਰਦੇ ਹੀ ਨਹੀਂ। ਜਿਹੜੇ ਰੌਲੇ ਦੇ ਸਿੱਖ ਨੇ ਉਹ ਸਿਮਰਨ ਨਹੀਂ ਕਰਦੇ। ਸੰਤ ਕੋਈ ਫਿਰ ਇਹ ਨਹੀਂ ਵੀ ਹੋਰ, ਮਹਾਰਾਜ ਨੇ ਕਿਹਾ ਸੰਤ ਸਮੂਹ ਅਨੇਕ ਮਤੀ ਕੇ। ਆਪਾਂ ਕਹਿੰਦੇ ਹਾਂ ਜਿਹੜੇ ਸੰਤ ਕੌਣ ਨੇ, ਜਿਹੜੇ ਸੰਗਤ ਵਿੱਚ ਹੀ ਪਹਿਲਾਂ ਬਹਿੰਦੇ ਛੋਟੇ ਹੁੰਦੇ ਸੀ, ਉਹਨਾਂ ਨੇ ਉਪਦੇਸ਼ ਕਮਾਇਆ, ਉਹਨਾਂ ਨੇ ਅਮਲ ਕੀਤਾ, ਉਹਨਾਂ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ, ਉਹ ਸ਼ਾਂਤ ਆਤਮਾ ਹੋ ਗਏ। ਬਚਪਨ ਵਿੱਚ ਨਹੀਂ ਪਤਾ ਹੁੰਦਾ ਇਹਨੇ ਵੱਡਾ ਹੋ ਕੇ ਕੀ ਬਣਨਾ। ਕਈ ਵੱਡੇ ਹੋ ਕੇ ਲੀਡਰ ਬਣ ਜਾਂਦੇ ਆ, ਕੋਈ ਗੁੰਡਾ ਬਣ ਗਿਆ, ਕੋਈ ਬਦਮਾਸ਼, ਕੋਈ ਡਾਕੂ, ਕੋਈ ਡਾਕਟਰ, ਕੋਈ ਇੰਜੀਨੀਅਰ ਬਣ ਗਿਆ, ਕੋਈ ਚੋਰ ਬਣ ਗਿਆ, ਕੋਈ ਪ੍ਰੋਫੈਸਰ, ਕੋਈ ਮਾਸਟਰ ਬਣ ਗਿਆ। ਜਿੱਧਰ ਜਿੱਧਰ ਕਿਸੇ ਦੀ ਬੁੱਧੀ ਬਣਾਈ, ਬਿਰਤੀ ਜੁੜੀ, ਉੱਧਰ ਨੂੰ ਚਲਿਆ ਗਿਆ, ਕਿਉਂਕਿ ਜਿਹਨੇ ਬਚਪਨ ਤੋਂ ਚੋਰੀ ਕੀਤੀ ਉਹ ਵੱਡਾ ਹੋ ਕੇ ਮਹਾਂ ਚੋਰ ਬਣਿਆ। ਜਿਹਨੇ ਬਚਪਨ ਤੋਂ ਹੀ ਭਗਤ ਫਰੀਦ ਨੇ ਸਿਮਰਨ ਕੀਤਾ ਉਹ ਗੁਰਬਾਣੀ 'ਚ ਦਰਜਾ ਪਾ ਗਏ, ਧੰਨ ਭਗਤ ਫਰੀਦ ਜੀ। ਬਚਪਨ ਤੋਂ ਉਹਨਾਂ ਨੇ ਮਾੜਾ ਕੰਮ ਨਹੀਂ ਕੀਤਾ, ਕਬੀਰ ਨੇ ਬੰਦਗੀ ਕੀਤੀ। ਦੁਨਿਆਵੀ ਲੋਕਾਂ ਨਾਲ ਬੈਠ ਕੇ ਕਦੇ ਵੀ ਆਪਾਂ ਸਿਮਰ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦਾ ਤਾਂ ਮਨ ਹੀ ਟਿਕਿਆ, ਫੁਰਨੇ ਹੀ ਕਰੀ ਜਾਂਦੇ ਹੋ। ਤਾਂ ਜਿਵੇਂ ਜੇ ਆਪਾਂ 10-20 ਕੁ ਨਿਆਣੇ ਬਿਠਾ ਲਈਏ ਨਾਲ, ਕੋਈ 2 ਸਾਲ ਦਾ ਵਿੱਚ, ਕੋਈ 5 ਦਾ, ਕੋਈ 10 ਸਾਲ ਦਾ, ਕੋਈ 8 ਸਾਲ ਦਾ, ਕੋਈ 15 ਸਾਲ ਦਾ, ਵੀ ਇਹਨਾਂ ਨਾਲ ਬਹਿ ਕੇ ਸਿਮਰਨ ਕਰਦੇ ਹਾਂ, ਉਹ ਕਰਨ ਦੇਣਗੇ ਆਪਾਂ ਨੂੰ? ਨਿਆਣਾ ਨਿਆਣਾ ਹੀ ਹੁੰਦਾ, ਗ੍ਰਿਸਤੀ ਬੰਦੇ ਦੇ ਤਾਂ ਕੰਮ ਨਹੀਂ ਮੁੱਕਦੇ। ਉਹਨੇ ਕਹਿਣਾ ਮੈਂ ਤਾਂ ਜਾ ਕੇ ਭਾਈ ਕੰਮ ਕਰਨਾ, ਤੂੰ ਇੱਥੇ ਬੈਠ। ਸੋ ਇਸ ਕੰਮ ਲਈ ਫਿਰ ਕੌਣ ਲੱਭੀਏ? ਹੁਣ ਕਿਸੇ ਦੁਕਾਨਦਾਰ ਨੂੰ ਪੁੱਛੀਏ ਤੇਰੇ ਕੋਲ ਬਹਿ ਕੇ ਸਿਮਰਨ ਕਰ ਲਈਏ, ਉਹ ਕਹਿੰਦਾ ਮੇਰਾ ਗਾਹਕ ਮਾਰੇਗਾ, ਤੂੰ ਗਾਹਾਂ ਜਾ। ਦੁਨੀਆਂ 'ਚ ਕੋਈ ਬੰਦਾ ਨਹੀਂ ਜਿਹਦੇ ਨਾਲ ਬਹਿ ਕੇ ਸਿਮਰਨ ਕਰ ਲਈਏ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਤਿਗੁਰੂ ਕਹਿੰਦੇ ਸੰਗਤ 'ਚ ਬਹਿ ਕੇ ਸਿਮਰਨ ਕਰੋ। ਸੰਗਤ ਨੂੰ ਕਹਿੰਦੇ 8 ਘੰਟੇ ਭਾਈ ਸਿਮਰਨ ਕਰਨਾ, ਕੋਈ ਬੈਠੂਗਾ? ਕਹਿੰਦੇ ਘੰਟਾ ਕੁ ਤਾਂ ਲਾ ਸਕਦੇ ਹਾਂ, ਅਸੀਂ ਤਾਂ ਗ੍ਰਿਸਤੀ ਹਾਂ, ਅਸੀਂ ਤਾਂ ਕੰਮ ਕਰਨੇ ਜਾ ਕੇ 100, ਫਿਰ ਹੁਣ ਕਿਹਦੇ ਕੋਲ ਬੈਠੀਏ? ਚਲੋ ਹੁਣ ਕਿਸੇ ਮਹਾਂਪੁਰਖ ਕੋਲ ਚੱਲਦੇ ਹਾਂ, ਬ੍ਰਹਮ ਗਿਆਨੀ ਕੋਲ ਚੱਲੀਏ। ਉਹ ਕਹਿੰਦਾ ਜੀ ਆਇਆਂ ਨੂੰ ਭਾਈ ਬਹੁਤ ਸਤਿਕਾਰ ਤੇਰਾ ਕਰਾਂਗੇ, ਜੇ ਤੂੰ 8 ਘੰਟੇ ਸਿਮਰਨ ਕਰਨਾ ਹੈ ਚੱਲ ਆ ਬੈਠੀਏ। ਸੰਤ ਸਹਾਈ ਰਾਮ ਕੇ, ਸੰਤ ਸਹਾਈ ਪ੍ਰੇਮ ਕੇ ਦੱਸਿਆ ਬਾਣੀ 'ਚ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਸਿਮਰਨ ਕਰਨਾ ਫਿਰ ਤਾਂ ਸੰਤਾਂ ਨਾਲ ਹੀ ਹੋਊਗਾ। ਪੜ੍ਹਾਈ ਕਰਨੀ ਹੈ, ਸਕੂਲ ਜਾ, ਡਿਪਲੋਮਾ ਕਰਨਾ, ਕੋਈ ਪ੍ਰੋਫੈਸਰ ਲੱਭ, ਜਿਹੋ ਜਿਹਾ ਕੰਮ ਕਰਨਾ ਉਹੋ ਜਿਹੇ ਬੰਦੇ ਕੋਲ ਭੇਜੀਦਾ। ਉਹ ਜੇ ਬੰਦਗੀ ਸਿਰਫ ਮਹਾਂਪੁਰਖ ਕਰਾ ਸਕਦੇ, ਸੰਤ ਮਹਾਤਮਾ ਕਰਾਉਂਦੇ ਆ, ਆਪ ਜਪਦੇ ਦੂਜੇ ਨੂੰ ਜਪਾਉਂਦੇ ਆ, ਤਾਂ ਸਤਿਗੁਰੂ ਕਹਿੰਦੇ ਨੇ ਸੰਗਤ ਸਾਧ ਮੇਲ ਹਰ ਗਾਇਣ, ਗੁਰਮਤੀ ਲੇ ਰਾਮ ਰਸਾਇਣ। ਸੋ ਇਸ ਕਰਕੇ ਸੰਤਾਂ ਦੀ ਸੰਗਤ ਵਿੱਚ ਆਪਣੇ ਮਨ ਨੂੰ ਮਿਲ ਕੇ ਤੂੰ ਹਰੀ ਗੁਣਾਂ ਨੂੰ ਗਾਉਣਾ ਕਰ। ਰਸਾਇਣ ਹੁੰਦਾ ਰਸਾਂ ਦਾ ਘਰ, ਜੋ ਰਾਮ ਹੈ ਉਹਨੂੰ ਗੁਰਸਿੱਖਿਆ ਦੁਆਰੇ ਲੈਣਾ ਕਰ, ਪਾਪ ਪ੍ਰਾਪਤ ਕਰ। ਗੁਰ ਸਾਧੂ ਅੰਮ੍ਰਿਤ ਗਿਆਨ ਸਰ ਨਾਰਾਇਣ, ਨਾਮ ਅੰਮ੍ਰਿਤ ਦੇ ਸਰ ਹੁੰਦੇ ਸਰੋਵਰ, ਜੋ ਸਾਧੂ ਸ੍ਰੇਸ਼ਟ ਸਤਿਗੁਰੂ ਹਨ, ਉਹਨਾਂ ਦੁਆਰੇ ਜੋ ਗਿਆਨ ਦੀ ਪ੍ਰਾਪਤੀ ਕਰਨੀ ਆ, ਇਹੋ ਉਸ ਸਰੋਵਰ ਵਿੱਚ ਨਾਰਾਇਣ ਹੁੰਦਾ ਇਸ਼ਨਾਨ ਕਰ। ਜੇ ਸਤਿਗੁਰੂ ਕੋਲ ਵੀ ਜਾ ਕੇ ਨਾਮ ਜਪਦੇ ਹਾਂ ਤਾਂ ਮਹਾਰਾਜ ਨੇ ਇਹੀ ਕਹਿਣਾ, ਭਾਈ ਗੁਰਮੁਖਾਂ ਦੀ ਸੰਗਤ ਕਰਿਆ ਕਰੋ, ਫਿਰ ਤੁਸੀਂ ਸੰਗਤ ਬਹਿ ਕੇ ਗੁਰਮੁਖਾਂ ਦੀ ਕਰਕੇ ਨਾਮ ਜਪਿਆ ਕਰੋ। ਸਭ ਕਿਲ ਵਿਖ ਪਾਪ ਗਏ ਗਵਾਇਣ, ਤਾਂ ਚਾਰੇ ਕਿਲ ਵਿਖ ਅਤੇ ਸਾਰੇ ਪਾਪ ਉਹਨਾਂ ਦੇ ਜਿਹੜੇ ਸੀਗੇ ਉਹ ਭਾਵ ਗਵਾਇਣ ਖਤਮ ਹੋ ਗਏ, ਗਵਾਏ ਗਏ, ਚਲੇ ਗਏ। ਜੋ ਪਾਪ ਗਵਾਉਣ ਯੋਗ ਹਨ ਉਹ ਚਲੇ ਜਾਣਗੇ, ਚਾਰੇ ਕਿਲ ਵਿਖ ਗਏ ਨੇ ਚਲੇ ਜਾਣਗੇ, ਅਤੇ ਸਾਰੇ ਪਾਪ ਵੀ ਗਵਾਇਣ ਗਵਾ ਜਾਣਗੇ। ਜਿਸ ਵੇਲੇ ਗੁਰੂ ਰੂਪ ਸਰੋਵਰ ਵਿੱਚ ਇਸ਼ਨਾਨ ਕਰਨ ਗਏ ਤਾਂ ਵੱਡੇ ਛੋਟੇ ਸਾਰੇ ਪਾਪ ਦੂਰ ਹੋ ਗਏ। ਗੁਰੂ ਰੂਪ ਸਰੋਵਰ, ਗੁਰੂ ਕੌਣ ਹੈ ਅੱਜ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਅੰਮ੍ਰਿਤ ਸਾਰੇ ਦਾ ਮਤਲਬ ਹੈ ਸਾਰੇ ਹੁੰਦਾ ਪਾਇਆ ਹੋਇਆ। ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਾਵਨ ਸ਼੍ਰੀ ਹਰਿਮੰਦਰ ਸਾਹਿਬ ਵਿਚਕਾਰ ਕਿੰਨੀ ਬਾਣੀ ਪੜ੍ਹੀ ਜਾਂਦੀ ਰੋਜ਼, ਅਤੇ ਕਿੰਨੇ ਅਖੰਡ ਪਾਠ ਸਾਹਿਬ ਹੁੰਦੇ ਨੇ, ਕਿੰਨੀ ਸੰਗਤ ਉੱਥੇ ਬਾਣੀ ਪੜ੍ਹਦੀ ਹੈ। ਉਹ ਪਾਵਨ ਸਥਾਨ ਦੇ ਆਲੇ ਦੁਆਲੇ ਜਿਹੜਾ ਸਰੋਵਰ ਹੈ ਉਹ ਹੁਣ ਅੰਮ੍ਰਿਤ ਨਹੀਂ ਬਣਿਆ ਹਾਲੇ ਤੱਕ, ਉੱਥੇ ਵੀ ਇਸ਼ਨਾਨ ਕਰਨਾ। ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਉਹ ਵੀ ਗੁਰੂ ਦਾ ਸਰੋਵਰ ਹੈ, ਉਹ ਵੀ ਗੁਰੂ ਹੈ। ਕਿਉਂਕਿ ਇੰਨੀ ਬਾਣੀ ਸੁਣ ਸੁਣ ਕੇ ਜਿਵੇਂ ਕੋਈ ਮਹਾਂਪੁਰਖ ਬਣ ਜਾਂਦਾ ਹੈ, ਜਿਵੇਂ ਵੀ ਬੜੀ ਬਾਣੀ ਪੜ੍ਹਦਾ ਫਲਾਨਾ, ਪੜ੍ਹਦਿਆਂ ਪੜ੍ਹਦਿਆਂ ਬਾਣੀ ਮਹਾਂਪੁਰਖ ਬਣ ਗਿਆ। ਜਿਸ ਸਰੋਵਰ ਵਿੱਚ 24 ਘੰਟੇ ਹੀ ਬਾਣੀ ਪੈਂਦੀ ਹੈ ਉਹ ਕੀ ਬਣ ਗਿਆ? ਉਹ ਸਰੋਵਰ ਨਹੀਂ ਚੰਗਾ ਲੱਗਦਾ, ਉਹ ਸਰੋਵਰ ਵੀ ਮਹਾਂਪੁਰਖ ਹੀ ਹੈ। ਕਿਉਂਕਿ ਇੰਨੀ ਬਾਣੀ ਉੱਥੇ ਜਮ੍ਹਾਂ ਹੋ ਚੁੱਕੀ ਹੈ, ਹਰਿਮੰਦਰ ਸਾਹਿਬ ਕਿੰਨੇ 100 ਸਾਲਾਂ ਤੋਂ ਉੱਥੇ ਬਾਣੀ ਪੜ੍ਹੀ ਜਾ ਰਹੀ ਹੈ। ਕੋਈ ਹੈ ਇਹੋ ਜਿਹਾ ਥਾਂ? ਇਦੋਂ ਵੱਧ ਪਵਿੱਤਰ ਕੋਈ ਥਾਂ ਨਹੀਂ ਹੈ। ਤਾਂ ਸਤਿਗੁਰੂ ਕਹਿੰਦੇ ਭਾਈ ਗੁਰੂ ਰੂਪ ਸਰੋਵਰ 'ਚ ਪ੍ਰਤੱਖ ਇਸ਼ਨਾਨ, ਆਤਮਕ ਇਸ਼ਨਾਨ, ਉੱਥੇ ਆਤਮਾ ਦੀ ਸ਼ੁੱਧੀ ਵੀ ਹੁੰਦੀ ਹੈ। ਪਰ ਜਿਹੜੇ ਨੌਨ ਪ੍ਰੈਕਟੀਕਲ ਜੇ ਬੰਦੇ ਆ ਜਾਂਦੇ ਵਿੱਚ, ਇਹ ਆਪਣੀ ਸਿਰਫ ਹੋਂਦ ਨੂੰ ਜਿਣਾਉਣ ਲਈ, ਸਿਆਣਪ ਨੂੰ ਦਿਖਾਉਣ ਲਈ, ਜਿਵੇਂ ਕੋਈ ਕਿਸੇ ਥਾਂ ਦਾ ਪੜ੍ਹਿਆ ਹੋਇਆ ਸੀ ਕਥਾਬਾਜ, ਕਹਿੰਦਾ ਸਾਡੇ ਪ੍ਰੋਫੈਸਰਾਂ ਨੇ ਤਾਂ ਸਾਨੂੰ ਇਹ ਗੱਲ ਦੱਸੀ ਸੀ ਵੀ ਦੂਜੇ ਕਥਾਵਾਚਕ ਨਾਲੋਂ ਕੋਈ ਅਲੱਗ ਜਿਹੀ ਕਿਸਮ ਦੀ ਗੱਲ ਕਰੋ, ਫਿਰ ਲੋਕ ਤੁਹਾਨੂੰ ਕਹਿਣਗੇ ਬੜਾ ਸਿਆਣਾ, ਇਹਨੀ ਨਵੀਂ ਗੱਲ ਕੱਢੀ ਹੈ। ਉਸੇ ਗੱਲ ਨੇ ਸਾਰੇ ਮਾਰਤੇ, ਉਹ ਨਵੀਂ ਗੱਲ ਕੱਢੀ ਹੈ, ਭਾਵੇਂ ਉਹ ਗਲਤ ਹੀ ਹੋਵੇ ਪਰ ਇੱਕ ਵਾਰ ਉਹਦਾ ਟੌਰ ਬਣ ਗਿਆ ਵੀ ਇਹਨੇ ਬਈ ਨਵੀਂ ਖੋਜ ਕੀਤੀ ਹੈ। ਬਾਹਰ ਕਿਤਾਬੀ ਖੋਜ ਕਰਨ ਦੀ ਬਜਾਏ ਤੂੰ ਦਿਲ ਦੀ ਖੋਜ ਕਰਦਾ ਅੰਦਰੋਂ, ਜੇ ਤੂੰ ਆਤਮਕ ਗਿਆਨ ਵਿੱਚ ਖੋਜ ਕਰਦਾ ਤਾਂ ਅਸੀਂ ਤੇਰੇ ਨਾਲ ਹੋ ਜਾਣਾ ਸੀ, ਪਰ ਤੂੰ ਖੋਜ ਕੀਤੀ ਬਾਹਰ ਬਾਹਰ, ਗੁਰਮਤ ਤੋਂ ਬਾਹਰ ਨਿਕਲ ਗਿਆ ਤੂੰ। ਇਹੀ ਜਿਹੀ ਖੋਜ ਦੀ ਲੋੜ ਨਹੀਂ ਆਪਾਂ ਨੂੰ। ਤੂੰ ਆਪੇ ਕਰਤਾ ਸ੍ਰਿਸ਼ਟ ਧਰਾਇਣ, ਇਹ ਕਰਤਾ ਪੁਰਖ ਵਾਹਿਗੁਰੂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਆਪ ਹੀ ਮਰਿਆਦਾ ਦੇ ਧਾਰਨ ਵਾਲਾ। ਜਨ ਨਾਨਕ ਮੇਲ ਤੇਰਾ ਦਾਸ ਦਸਾਇਣ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਮੈਂ ਜਨ ਦਾਸਾਂ ਦਾ ਦਾਸ ਹਾਂ, ਮੈਨੂੰ ਆਪਣੇ ਨਾਲ ਮੇਲ ਲੈਣਾ ਕਰੋ ਕਿਰਪਾ ਕਰਕੇ, ਕਿ ਤੇਰਾ ਦਾਸ ਦਸਾਇਣ, ਮੈਂ ਜਨ ਦਾਸਾਂ ਦਾ ਦਾਸ ਹਾਂ, ਜਨ ਨਾਨਕ ਮੇਲ। ਸਤਿਗੁਰੂ ਫਰਮਾਉਂਦੇ ਮੈਨੂੰ ਆਪਣੇ ਨਾਲ ਮੇਲ ਲੈਣਾ ਕਰੋ ਜੀ। ਭੈਰਵ ਮਹੱਲਾ ਚੌਥਾ, ਬੋਲ ਹਰਨਾਮ ਸਫਲ ਸਾ ਘੜੀ। ਇਹ ਜੀਵ ਜਿਸ ਘੜੀ ਵਿੱਚ ਹਰੀ ਨਾਮ ਬੋਲਦਾ ਉਹੀ ਘੜੀ ਸਫਲ ਹੈ। ਬੋਲ ਹਰਨਾਮ, ਬੋਲ ਵਾਹਿਗੁਰੂ, ਜਿਹੜੀ ਘੜੀ ਤੂੰ ਵਾਹਿਗੁਰੂ ਕਹੇਗਾ ਤੇਰੀ ਉਹੀ ਘੜੀ ਸਫਲੀ ਹੋ ਜਾਣੀ ਹੈ। ਗੁਰ ਉਪਦੇਸ਼ ਸਭ ਦੁੱਖ ਪਰ ਹਰੀ। ਗੁਰਾਂ ਦਾ ਉਪਦੇਸ਼ ਸਾਰਿਆਂ ਦੁੱਖਾਂ ਦੇ ਪਰ ਹਰੀ ਹੁੰਦਾ, ਨਾਸ ਕਰਨ ਵਾਲਾ। ਮੇਰੇ ਮਨ ਹਰ ਭਜ ਨਾਮ ਨਰ ਹਰੀ। ਇਹ ਮੇਰੇ ਮਨ ਨਰਾਂ ਦੇ ਹਰੇ ਕਰਨ ਵਾਲੇ, ਹਰੀ ਦੇ ਨਾਮ ਨੂੰ ਭਜਣਾ ਕਰ ਅਤੇ ਇਸ ਤਰ੍ਹਾਂ ਬੇਨਤੀ ਕਰ, ਕਰ ਕਿਰਪਾ ਮੇਲੋ ਗੁਰਪੂਰਾ, ਸਤਸੰਗਤ ਸੰਗ ਸਿੰਧ ਭਉ ਤਰੀ ਰਹਾਉ। ਇਹ ਵਾਹਿਗੁਰੂ ਕਿਰਪਾ ਕਰਕੇ ਪੂਰੇ ਗੁਰਾਂ ਨਾਲ ਮੇਲਾ ਕਰ, ਜਿਨ੍ਹਾਂ ਦੀ ਸਤਸੰਗਤ ਦੇ ਭਾਵ ਸੰਗ ਦੇ ਨਾਲ ਮਿਲ ਕੇ ਪੈਦਾ ਇੱਕ ਸੰਸਾਰ ਸਮੁੰਦਰ ਤੋਂ ਤਰਨਾ ਕਰਾਂ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਗ ਜੀਵਨ ਧਿਆਏ ਮਨ ਹਰ ਸਿਮਰੀ। ਸੋ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ, ਜਗ ਜੀਵਨ ਕਿੱਥੇ ਧਿਆਉਣਾ? ਜਗ ਜੀਵਨ ਧਿਆਏ ਮਨ, ਨੰਨੇ ਸਿਆਰੀ ਕੀ ਕਹਿੰਦੀ, ਮਨ ਦੇ ਵਿੱਚ ਹਰ ਸਿਮਰੀ। ਇਹ ਭਾਈ ਜਿਹੜਾ ਜੱਗ ਦਾ ਜੀਵਨ ਦੇਣ ਵਾਲਾ ਵਾਹਿਗੁਰੂ ਹੈ, ਪ੍ਰਭੂ ਦੇ ਧਿਆਨ ਨੂੰ ਧਾਰਨਾ ਕਰ ਅਤੇ ਮਨ ਵਿੱਚ ਹਰੀ ਨਾਮ ਨੂੰ ਸਿਮਰਨਾ ਕਰ। ਕੋਟ ਕੋਟ ਅੰਤਰ ਤੇਰੇ ਪਾਪ ਪਰ ਹਰੀ, ਤਾਂ ਤੇਰੇ ਅੰਦਰ ਦੇ ਕੋਟਾਨ ਕੋਟ ਪਾਪ ਪਰ ਹਰੀ ਨਿਵਿਰਤ ਹੋ ਜਾਣਗੇ। ਸਤ ਸੰਗਤ ਸਾਧ ਧੂਰ ਮੁਖ ਪਰੀ, ਇਸਨਾਨ ਕੀਓ ਅੱਠ ਸੱਠ ਸੁਰ ਸਰੀ। ਸੋ ਮਹਾਰਾਜ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ, ਸਤਸੰਗਤ ਸਾਧ ਧੂਰ ਮੁੱਖ ਭਰੀ। ਸੋ ਜਿਹਦੇ ਮੁੱਖ ਉੱਤੇ ਸਤਸੰਗਤ ਅਤੇ ਸਾਧੂਆਂ ਦੀ ਚਰਨ ਧੂੜ ਪਈ ਆ, ਸਮਝੋ ਉਹਨੇ ਸੁਰਸਰੀ ਗੰਗਾ ਆਦਿ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਆਮ ਮੂਰਖ ਕਉ ਹਰ ਕਿਰਪਾ ਕਰੀ, ਜਨ ਨਾਨਕ ਤਾਰਿਓ ਤਾਰਨ ਹਰੀ। ਮਹਾਰਾਜ ਕਥਨ ਕਰਦੇ ਆ ਜੀ, ਮੈਂ ਮੂਰਖ ਉੱਤੇ ਹਰੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਆ ਅਤੇ ਤਾਰਨ ਵਾਲੇ ਹਰੀ ਨੇ ਦਾਸ ਨੂੰ ਤਾਰ ਲਿਆ ਜੀ। ਪੈਰੋਂ ਮਹੱਲਾ ਚੌਥਾ, ਸੋ ਕ੍ਰਿਤ ਕਰਨੀ ਸਾਰ ਜਪ ਮਾਲੀ, ਹਿਰਦੈ ਫੇਰ ਚੱਲੈ ਤੁਦ ਨਾਲੀ। ਇਸ ਤਰ੍ਹਾਂ ਮਹਾਰਾਜ ਪਾਵਨ ਜੋ ਬਚਨ ਫਰਮਾਉਂਦੇ ਹਨ, ਸੋ ਕ੍ਰਿਤ ਹੁੰਦੀ ਪੁੰਨ ਰੂਪ ਜੋ ਸ੍ਰੇਸ਼ਟ ਕਰਨੀ ਹੈ, ਇਹ ਇੱਕ ਸਾਰ ਸ੍ਰੇਸ਼ਟ ਮਾਲਾ ਹੈ। ਸੋ ਪੁੰਨ ਕਰਨੀ ਨੂੰ ਜੋ ਹਿਰਦੇ ਵਿੱਚ ਯਾਦ ਰੱਖਣਾ, ਇਹ ਉਸਦਾ ਮਾਲਾ ਦਾ ਫੇਰਨਾ, ਇਹੋ ਮਾਲਾ ਪ੍ਰਲੋਕ ਵਿੱਚ ਤੇਰੇ ਨਾਲ ਚੱਲਣ ਵਾਲੀ ਹੈ। ਪੁੰਨ ਕਰ ਪਾਪ ਨਾ ਕਰ। ਕਈ ਲੋਕ ਪਾਪ ਹੀ ਕਰੀ ਜਾਂਦੇ ਆ ਅਤੇ ਪਾਪ ਕਰਨ ਨੂੰ ਦੂਜੇ ਨੂੰ ਉਤਸ਼ਾਹਿਤ ਕਰਦੇ ਨੇ, ਪਰ ਆਪਾਂ ਚੰਗੇ ਰਸਤੇ ਉੱਤੇ ਤੁਰਨਾ ਅਤੇ ਚੰਗੇ ਬਣਨਾ, ਗਲਤ ਕੰਮ ਨਹੀਂ ਕਰਨਾ। ਮਹਾਰਾਜ ਕਹਿੰਦੇ ਨੇ ਹਰ ਹਰ ਨਾਮ ਜਪੋ ਬਨ ਵਾਲੀ। ਕਹਿੰਦੇ ਭਾਈ ਬਨ ਵਾਲੀ ਸੰਸਾਰ ਬਨ ਦਾ ਮਾਲਕ ਜੋ ਹਰ ਹਰ ਹੈ ਉਹਦਾ ਨਾਮ ਜਪਣਾ ਕਰ ਅਤੇ ਕਰ ਕਿਰਪਾ ਮਿਲ ਲਓ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਓ। ਕਿਰਪਾ ਕਰਨ ਵਾਲਾ ਜੋ ਵਾਹਿਗੁਰੂ ਉਹਦੀ ਸਤਸੰਗਤ ਵਿੱਚ ਤੂੰ ਆਪਣੇ ਆਪ ਨੂੰ ਮੇਲਣਾ ਕਰ। ਜਿਸ ਨੇ ਆਪਣੇ ਆਪ ਨੂੰ ਸਤਸੰਗ ਨਾਲ ਮੇਲਿਆ, ਉਹਨਾਂ ਦੀ ਜੰਮਦੇ ਘਰ ਪਹੁੰਚਾਉਣ ਵਾਲੀ ਮਾਇਆ ਰੂਪੀ ਜਾਲੀ ਜਿਹੜੀ ਫਾਹੀ ਸੀ ਉਹ ਟੁੱਟ ਗਈ ਹੈ, ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਰੂਪ ਮਾਇਆ ਕੱਟੀ ਗਈ ਹੈ। ਗੁਰਮੁਖ ਸੇਵਾ ਘਾਲ ਜਿਨ ਘਾਲੀ, ਤਿਸ ਘੜੀਐ ਸ਼ਬਦ ਸੱਚੀ ਟਕਸਾਲੀ। ਜਿਸ ਜੀਵ ਨੇ ਮੁੱਖ ਗੁਰਾਂ ਦੀ ਸੇਵਾ ਰੂਪ ਘਾਲ ਕਮਾਈ ਘਾਲੀ ਹੈ, ਭਾਵ ਕੀਤੀ ਹੈ, ਸਤਸੰਗਤ ਰੂਪ ਸੱਚੀ ਟਕਸਾਲ ਵਿੱਚ ਉਹਦਾ ਸ਼ਬਦ ਘੜਿਆ ਜਾਂਦਾ, ਭਾਵ ਉਹਦੀ ਬਾਣੀ ਸੁਧਰ ਜਾਂਦੀ ਹੈ। ਸਤਸੰਗਤ ਰੂਪ ਸੱਚੀ ਟਕਸਾਲ ਵਿੱਚ ਉਹਨੂੰ ਸ਼ਬਦ ਹੁੰਦਾ ਬ੍ਰਹਮ ਦੀ ਪ੍ਰਾਪਤੀ ਘੜੀ ਜਾਂਦੀ ਹੈ, ਭਾਵ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ। ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਅਗਮ ਅਗੋਚਰ ਹਰੀ ਦੀ ਅਗਮਤਾ ਦਿਖਾਈ ਸਾਨੂੰ, ਵਿੱਚ ਕਾਇਆ ਨਗਰ ਲੱਦਾ ਹਰ ਭਾਲੀ, ਤਾਂ ਸਰੀਰ ਰੂਪ ਨਗਰੀ ਦੇ ਵਿੱਚ ਹੀ ਹਰੀ ਨੂੰ ਭਾਲੀ ਹੁੰਦਾ ਢੂੰਡ ਕੇ ਲੱਭ ਲਿਆ। ਅਮ ਬਾਰ ਇੱਕ ਹਰ ਪਿਤਾ ਪ੍ਰਤਪਾਲੀ, ਜਨ ਨਾਨਕ ਤਾਰਹੋ ਨਦਰ ਨਿਹਾਲੀ। ਸਤਿਗੁਰੂ ਕਥਨ ਕਰਦੇ ਆ, ਹੇ ਸਭ ਦੀ ਪ੍ਰਤਪਾਲੀ ਪਾਲਣਾ ਕਰਨ ਵਾਲੇ ਹਰੀ, ਆਪ ਪਿਤਾ ਰੂਪ ਹੋ, ਅਸੀਂ ਆਪ ਹੀ ਦੇ ਬਾਰਕ ਬੱਚੇ ਹਾਂ, ਆਪ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਤਾਰਨਾ ਕਰੋ ਜੀ। ਭੈਰੋ ਮਹੱਲਾ ਚੌਥਾ, ਸਭ ਘੱਟ ਤੇਰੇ ਤੂੰ ਸਭ ਨਾਮਾ, ਹੇ ਤੁਝਤੇ ਬਾਹਰ ਕੋਈ ਨਾ। ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਪਾਵਨ ਬਚਨ ਫਰਮਾਉ ਕੇ ਦੱਸਦੇ ਆਪਾਂ ਨੂੰ, ਭਾਈ ਇਉਂ ਨਿਸ਼ਚਾ ਕਰੋ, ਹੇ ਵਾਹਿਗੁਰੂ ਸਾਰੇ ਘੱਟ ਤੇਰੇ ਨੇ, ਸਾਰੇ ਸਰੀਰ ਤੇਰੇ ਨੇ, ਹਿਰਦੇ ਹਿਰਦੇ 'ਚ ਤੂੰ ਬੈਠਾ, ਤੂੰ ਸਾਰਿਆਂ ਵਿੱਚ ਆਕਾਸ਼ ਦੀ ਨਿਆਈ ਵਿਆਪਕ। ਤਾਰੇ ਕਿੰਨੇ ਹੁੰਦੇ ਨੇ? ਬੇਅੰਤ ਤਾਰੇ ਆ, ਪਰ ਹਨ ਸਾਰੇ ਇਸ ਮਾਨ ਦੇ ਵਿੱਚ ਹੀ। ਇਸੇ ਤਰ੍ਹਾਂ ਆਪਾਂ ਬੇਅੰਤ ਜੀਵ ਸਾਰੇ ਪਰਮੇਸ਼ਰ ਦੇ ਵਿੱਚ ਹੀ ਹਾਂ। ਸੋ ਆਪ ਜੀ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਹਰ ਸੁਖਦਾਤਾ ਮੇਰੇ ਮਨ ਜਾਪ, ਹੇ ਸੁਖਦਾਤਾ ਹਰੀ ਮੇਰੇ ਸੁਆਮੀ, ਸਭ ਤੋਂ ਸ਼੍ਰੋਮਣੀ ਮੈਂ ਤੇਰੇ ਨਾਮ ਨੂੰ ਜਪਦਾ, ਮਨ ਤੋਂ ਭਾਵ ਸ਼੍ਰੋਮਣੀ। ਆਉ ਤੁਧ ਸਾ ਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਓ। ਮੈਂ ਆਪ ਜੀ ਨੂੰ ਸਲਾਹੁੰਦਾ, ਹੇ ਪ੍ਰਭੂ ਤੂੰ ਹੀ ਮੇਰਾ ਪਿਤਾ ਹੈ ਜੀ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਇਹ ਬਾਪ ਉਹੀ ਅੱਖਰ ਹੈ ਜਿਹੜਾ ਓਅੰਕਾਰ ਕਿਹਾ ਸੀ, ਬੀਜ ਰੂਪ ਸਾਰਿਆਂ ਦਾ ਪਿਤਾ ਉਹੀ ਅਕਾਲ ਪੁਰਖ ਹੈ, ਮਾਤਾ ਵੀ ਉਹ ਆਪ ਹੀ ਹੈ। ਜਹ ਜਹ ਦੇਖਾਂ ਤਹਿ ਹਰ ਪ੍ਰਭ ਸੋਏ, ਜਿੱਥੇ ਜਿੱਥੇ ਵੀ ਦੇਖਦੇ ਹਾਂ ਉੱਥੇ ਉੱਥੇ ਮੈਨੂੰ ਵਾਹਿਗੁਰੂ ਹੀ ਨਜ਼ਰ ਆਉਂਦਾ, ਉਹਦੀ ਸੋਭਾ ਨਜ਼ਰ ਆਉਂਦੀ ਹੈ, ਉੱਥੇ ਹੀ ਸੋਭ ਰਿਹਾ, ਕੰਸੂਆਂ ਇਹੀ ਸੁਣਦਾ ਮੈਂ। ਸਭ ਤੇਰਾ ਬਸ ਦੂਜਾ ਅਵਰ ਨਾ ਕੋਏ, ਸਭ ਕੁਝ ਤੇਰੇ ਬਸ ਅਧੀਨ ਹੈ, ਭਾਵ ਕਿ ਆਪ ਜੀ ਤੋਂ ਬਿਨਾਂ ਇਹਨਾਂ ਦੇ ਸਿਰ ਉੱਤੇ ਹੋਰ ਕੋਈ ਨਹੀਂ ਹੈ। ਜਿਸ ਕਉ ਤੁਮ ਹਰ ਰਾਖਿਆ ਭਾਵ ਹੈ, ਤਿਸ ਕਹਿ ਨੇੜ ਹੈ ਕੋਈ ਨਾ ਜਾਵੈ। ਇਹ ਹਰੀ ਜੀ ਨੂੰ ਤੂੰ ਰੱਖਣਾ ਭਾਵ ਹੈ, ਚਾਹੁੰਦਾ ਹੈ, ਉਹਦੇ ਨੇੜੇ ਕੋਈ ਦੁਸ਼ਮਣ ਦੁੱਖ ਦੇਣ ਲਈ ਨਹੀਂ ਜਾਂਦਾ। ਜੇ ਤੁਰਦਾ ਵੀ ਹੈ ਰਾਹ 'ਚ ਹੀ ਮਰ ਜਾਂਦਾ। ਜਿਵੇਂ ਸੱਤਵੇਂ ਪਾਤਸ਼ਾਹ 'ਤੇ ਕਿੰਨੀ ਵਾਰੀ ਚੜ੍ਹ ਕੇ ਆਏ, ਤੁਰ ਕੁੰਨੀ ਵਾਰੀ ਰਾਹ 'ਚ ਹੀ ਚੜ੍ਹਾਈਆਂ ਕਰਕੇ, ਜਦੋਂ ਹੁਕਮ ਹੀ ਨਹੀਂ, ਜਿੰਨਾ ਮਰਜ਼ੀ ਕੋਈ ਚੜ੍ਹ ਕੇ ਆ ਜੇ ਨਹੀਂ ਆ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ। ਇਹ ਵਾਹਿਗੁਰੂ, ਤੂੰ ਜਲਾਂ ਵਿੱਚ ਥਲਾਂ ਵਿੱਚ ਧਰਤੀ ਅਤੇ ਆਕਾਸ਼ ਦੇ ਸਾਰਿਆਂ ਜੀਵ ਜੰਤਾਂ 'ਚ ਭਰਪੂਰ ਹੈ। ਜਲਾਂ ਵਿੱਚ ਜਿਹੜੇ ਜਾਨਵਰ ਨੇ 42 ਲੱਖ ਜੂਨ ਪਾਣੀ 'ਚ, ਥਲਾਂ ਵਿੱਚ ਜਿਹੜੇ ਜਾਨਵਰ ਨੇ, ਸੋ ਧਰਤੀ ਉੱਤੇ 84 ਲੱਖ ਜੂਨ, ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਤਾਰੇ, ਆਕਾਸ਼ ਵਿੱਚ ਚੰਦਰਮਾ, ਸੂਰਜ, ਬਿਜਲੀ, ਬੱਦਲ, ਵਿਆਪਕ ਹੈ ਤੇਰਾ ਪ੍ਰਕਾਸ਼ ਹਰੇਕ ਦੇ ਅੰਦਰ। ਜਨ ਨਾਨਕ ਹਰ ਜਪ ਹਾਜਰਾ ਹਜੂਰ। ਸਤਿਗੁਰੂ ਕਥਨ ਕਰਦੇ ਆ, ਹੇ ਹਰੀ, ਵਾਹਿਗੁਰੂ ਆਪ ਜੀ ਦੇ ਸੇਵਕ ਜਨ ਆਪ ਜੀ ਨੂੰ ਜਪਦੇ ਕਿਵੇਂ ਆ? ਕਹਿੰਦੇ ਹਾਜਰਾ ਹਜੂਰ, ਨੇੜੇ ਤੋਂ ਨੇੜੇ ਵੇਖਦੇ ਹੋਏ ਮੇਰਾ ਵਾਹਿਗੁਰੂ ਮੇਰੇ ਅੰਗ ਸੰਗ ਹੈ, ਮੇਰੇ ਕੋਲੇ ਹੀ ਹੈ, ਉਹਨੇ ਕਿੱਥੇ ਜਾਣਾ? ਕਿਉਂ ਉਹਨਾਂ ਦੀ ਬਿਰਤੀ ਬਣ ਜਾਂਦੀ ਹੈ, ਵਾਹਿਗੁਰੂ ਅੰਗ ਸੰਗ ਦੇਖਦੇ ਹੋਏ ਜਪਦੇ ਹਨ।